ਇਹ ਹਫ਼ਤਾਵਾਰ ਬਾਈਬਲ ਦਾ ਦਰਸੀ ਵਾਜ ਪਲੇਨਫੀਲਡ ਕ੍ਰਿਸਚਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ ਜਿਹੜਾ ਨਿਊ ਜਰਜ਼ੀ ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 16 ਅਗਸਤ 2026 ਐਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ ਜਿੰਦ, ਸੁਨਹਿਰੀ ਮਤਨ, ਜ਼ਬੂਰ। ਮੈਂ ਰੱਬ ਕੋਲੋਂ ਇੱਕ ਦਰਖਾਸਤ ਕੀਤੀ ਹੈ, ਮੈਂ ਉਹਦਾ ਹੀ ਤਾਲਬ ਰਵਾਂਗਾ। ਮੈਂ ਸਾਰੀ ਉਮਰ ਖੁਦਾਵਨ ਦੇ ਘਰ ਵਿੱਚ ਰਵਾਂਗਾ ਤਾਂ ਜੋ ਖੁਦਾਵਨ ਦੇ ਜਲਾਲ ਨੂੰ ਵੇਖਾਂ ਅਤੇ ਉਹਦੀ ਹੈਕਲ ਵਿੱਚ ਇਸਤਫਸਾਰ ਕਰਿਆ ਕਰਾਂ। ਜਵਾਬੀ ਪੜ੍ਹਾਈ ਜ਼ਬੂਰ। ਐ ਮੇਰੀ ਜਿੰਦ ਖੁਦਾਵੰਦ ਨੂੰ ਧੰਨ ਆਖ ਅਤੇ ਜੋ ਕੁਝ ਮੇਰੇ ਅੰਦਰ ਏ ਉਹਦੇ ਪਾਕ ਨਾਂ ਨੂੰ ਧੰਨ ਆਖੇ। ਐ ਮੇਰੀ ਜਿੰਦ ਖੁਦਾਵੰਦ ਨੂੰ ਧੰਨ ਆਖ ਅਤੇ ਉਹਦੀ ਕਿਸੇ ਨਿਮਤ ਨੂੰ ਭੁੱਲੀ ਨਾ। ਉਹ ਤੇਰੀ ਸਾਰੀ ਬਦਕਾਰੀ ਬਖਸ਼ਦਾ ਏ, ਉਹ ਤੈਨੂੰ ਸਾਰੀਆਂ ਬਿਮਾਰੀਆਂ ਤੋਂ ਸ਼ਫਾ ਦਿੰਦਾ ਏ, ਉਹ ਤੇਰੀ ਜਿੰਦ ਨੂੰ ਹਲਾਕਤ ਤੋਂ ਬਚਾਉਂਦਾ ਏ, ਉਹ ਤੇਰੇ ਸਿਰ ਉੱਤੇ ਸ਼ਫਕਤ ਅਤੇ ਰਹਿਮਤ ਦਾ ਤਾਜ ਧਰਦਾ ਏ। ਖੁਦਾਵੰਦ ਦੀ ਅਜਿਹੀ ਵਡਿਆਈ ਕਰੋ ਜਿਹੜੀ ਉਹਦੇ ਸ਼ਾਨ ਦੇ ਲਾਇਕ ਏ। ਪਾਕ ਆਰਾਇਸ਼ ਦੇ ਨਾਲ ਖੁਦਾਵੰਦ ਨੂੰ ਸਜਦਾ ਕਰੋ। ਖੁਦਾਵੰਦ ਆਪਣੀ ਉਮਤ ਨੂੰ ਜ਼ੋਰ ਬਖਸ਼ੇਗਾ, ਖੁਦਾਵੰਦ ਆਪਣੀ ਉਮਤ ਨੂੰ ਸਲਾਮਤੀ ਦੀ ਬਰਕਤ ਦੇਵੇਗਾ। ਅਜ਼ਮਤ ਅਤੇ ਜਲਾਲ ਉਹਦੇ ਹਜ਼ੂਰ ਵਿੱਚ ਨੇ, ਕੁਦਰਤ ਅਤੇ ਜਲਾਲ ਉਹਦੇ ਮੁਕੱਦਸ ਨੇ। ਦਰਸੀ ਵਾਜ ਬਾਈਬਲ ਵਿੱਚੋਂ ਅਯੂਬ। ਪਰ ਮੈਂ ਤੇ ਰੱਬ ਦਾ ਹੀ ਤਾਲਬ ਰਵਾਂਗਾ ਅਤੇ ਆਪਣਾ ਮਾਮਲਾ ਰੱਬ ਉੱਤੇ ਹੀ ਛੱਡਾਂਗਾ, ਅਤੇ ਤੂੰ ਜਾਣੇਗਾ ਵੀ ਤੇਰਾ ਡੇਰਾ ਮਹਿਫੂਜ਼ ਏ, ਅਤੇ ਤੂੰ ਆਪਣੇ ਘਰ ਵਿੱਚ ਜਾਵੇਂਗਾ ਅਤੇ ਕੋਈ ਸ਼ੈ ਗਾਇਬ ਨਾ ਵੇਖੇਗਾ। ਯਸਾਇਆ। ਤੂੰ ਰਾਸਤਬਾਜ਼ੀ ਨਾਲ ਪਾਏਦਾਰ ਹੋ ਜਾਵੇਂਗੀ, ਤੂੰ ਜ਼ੁਲਮ ਤੋਂ ਦੂਰ ਹੋਵੇਂਗੀ ਕਿਉਂ ਜੇ ਤੂੰ ਬੇਖੌਫ ਹੋਵੇਂਗੀ, ਅਤੇ ਦਹਿਸ਼ਤ ਤੋਂ ਦੂਰ ਰਵੇਂਗੀ ਕਿਉਂ ਜੇ ਉਹ ਤੇਰੇ ਨੇੜੇ ਨਾ ਆਵੇਗੀ। ਕੋਈ ਹਥਿਆਰ ਜਿਹੜਾ ਤੇਰੇ ਖਿਲਾਫ਼ ਬਣਾਇਆ ਜਾਵੇਗਾ ਕੰਮ ਨਾ ਆਵੇਗਾ, ਅਤੇ ਜਿਹੜੀ ਜ਼ਬਾਨ ਅਦਾਲਤ ਵਿੱਚ ਤੇਰੇ ਉੱਤੇ ਚੱਲੇਗੀ ਤੂੰ ਉਹਨੂੰ ਮੁਜਰਮ ਠਹਿਰਾਵੇਂਗੀ। ਖੁਦਾਵੰਦ ਆਖਦਾ ਏ, ਇਹ ਮੇਰੇ ਬੰਦਿਆਂ ਦੀ ਮਿਰਾਸ ਏ ਅਤੇ ਇਹਨਾਂ ਦੀ ਰਾਸਤਬਾਜ਼ੀ ਮੈਥੋਂ ਏ। ਤਵਾਰੀਖ। ਅਤੇ ਯਹੂਦਾ ਦਾ ਬਾਦਸ਼ਾਹ ਯਹੂਸਫਤ ਯਰੂਸ਼ਲਮ ਨੂੰ ਆਪਣੇ ਮਹੱਲ ਵਿੱਚ ਸਲਾਮਤ ਪਰਤਿਆ। ਤਵਾਰੀਖ। ਤਦ ਕੁਝ ਲੋਕਾਂ ਨੇ ਆ ਕੇ ਯਹੂਸਫਤ ਨੂੰ ਖ਼ਬਰ ਦਿੱਤੀ ਵੀ ਦਰਿਆ ਦੇ ਪਾਰ ਆਰਾਮ ਵੱਲ ਇੱਕ ਵੱਡਾ ਜੱਥਾ ਤੇਰੇ ਮੁਕਾਬਲੇ ਨੂੰ ਆ ਰਿਹਾ ਏ, ਅਤੇ ਵੇਖ ਉਹ ਹਸਾਸੂਨ ਤਮਰ ਵਿੱਚ ਨੇ ਜਿਹੜਾ ਐਨ ਜੱਦੀ ਏ। ਅਤੇ ਯਹੂਸਫਤ ਡਰ ਕੇ ਦਿਲੋਂ ਖੁਦਾਵੰਦ ਦਾ ਤਲਬ ਹੋਇਆ ਅਤੇ ਸਾਰੇ ਯਹੂਦਾ ਵਿੱਚ ਰੋਜ਼ੇ ਦਾ ਐਲਾਨ ਕਰਾਇਆ। ਅਤੇ ਬਨੀ ਯਹੂਦਾ ਖੁਦਾਵੰਦ ਤੋਂ ਮਦਦ ਮੰਗਣ ਨੂੰ ਇਕੱਠੇ ਹੋਏ, ਬਲਕਿ ਯਹੂਦਾ ਦੇ ਸਾਰੇ ਸ਼ਹਿਰਾਂ ਵਿੱਚੋਂ ਖੁਦਾਵੰਦ ਤੋਂ ਮਦਦ ਮੰਗਣ ਨੂੰ ਆਏ। ਅਤੇ ਸਾਰਾ ਯਹੂਦਾ ਆਪਣੇ ਬਾਲਾਂ ਅਤੇ ਬੁੱਢੀਆਂ ਅਤੇ ਮੁੰਡਿਆਂ ਨੂੰ ਨਾਲ ਲੈ ਕੇ ਖੁਦਾਵੰਦ ਦੇ ਸਾਹਮਣੇ ਖਲੋਤਾ ਰਿਹਾ। ਤਦ ਜਮਾਤ ਦੇ ਅੰਦਰ ਯਜ਼ੀਏਲ ਉੱਤੇ ਖੁਦਾਵੰਦ ਦੀ ਰੂਹ ਨਾਜ਼ਲ ਹੋਈ ਅਤੇ ਉਹ ਆਖਣ ਲੱਗਿਆ, ਖੁਦਾਵੰਦ ਤੁਹਾਨੂੰ ਇੰਜ ਆਖਦਾ ਏ ਵੀ ਤੁਸੀਂ ਇਸ ਵੱਡੇ ਜੱਥੇ ਦੇ ਪਾਰੋਂ ਨਾ ਡਰੋ ਅਤੇ ਨਾ ਘਬਰਾਓ, ਕਿਉਂ ਜੇ ਇਹ ਲੜਾਈ ਤੁਹਾਡੀ ਨਹੀਂ ਬਲਕਿ ਰੱਬ ਦੀ ਏ। ਕੱਲ੍ਹ ਤੁਸੀਂ ਉਹਨਾਂ ਦਾ ਸਾਹਮਣਾ ਕਰਨ ਨੂੰ ਜਾਇਓ, ਤੁਹਾਨੂੰ ਇਸ ਲੜਾਈ ਵਿੱਚ ਲੜਨਾ ਨਹੀਂ ਪਵੇਗਾ। ਹੈ ਯਹੂਦਾ ਅਤੇ ਯਰੂਸ਼ਲਮ, ਤੁਸੀਂ ਕਤਾਰ ਬਣਾ ਕੇ ਚੁੱਪ ਚਾਪ ਖਲੋਤੇ ਰਹਿਣਾ ਅਤੇ ਰੱਬ ਦੀ ਮੁਕਤੀ ਤੁਹਾਡੇ ਨਾਲ ਏ ਵੇਖਣਾ। ਡਰਿਓ ਨਾ ਅਤੇ ਹਰਾਸਾ ਨਾ ਹੋਇਓ, ਉਹਨਾਂ ਦਾ ਮੁਕਾਬਲਾ ਕਰਨ ਨੂੰ ਨਿਕਲਿਓ ਕਿਉਂ ਜੇ ਖੁਦਾਵੰਦ ਤੁਹਾਡੇ ਨਾਲ ਏ। ਅਤੇ ਯਹੂਸਫਤ ਸਿਰ ਸੁੱਟ ਕੇ ਧਰਤੀ ਤਿਕਰ ਚੁੱਕਿਆ ਅਤੇ ਸਾਰੇ ਯਹੂਦਾ ਅਤੇ ਯਰੂਸ਼ਲਮ ਦੇ ਰਹਿਣ ਵਾਲਿਆਂ ਨੇ ਰੱਬ ਦੇ ਅੱਗੇ ਡਿੱਗ ਕੇ ਉਹਨੂੰ ਸਜਦਾ ਕੀਤਾ। ਅਤੇ ਉਹ ਸਵੇਰੇ ਸਵੇਰੇ ਉੱਠੇ ਅਤੇ ਜਦ ਉਹਨੇ ਕੌਮ ਨਾਲ ਸਲਾਹ ਕਰ ਲਈ ਅਤੇ ਉਹਨਾਂ ਲੋਕਾਂ ਨੂੰ ਮੁਕਰਰ ਕੀਤਾ ਜਿਹੜੇ ਫੌਜ ਦੇ ਅਗਾੜੀ ਤੁਰਦੇ ਹੋਏ ਖੁਦਾਵੰਦ ਲਈ ਗਾਉਣ ਅਤੇ ਅਕੀਦਤ ਦੇ ਨਾਲ ਉਹਦੀ ਵਡਿਆਈ ਕਰਨ ਅਤੇ ਆਖਣ ਵੀ ਖੁਦਾਵੰਦ ਦੀ ਸ਼ੁਕਰਗੁਜ਼ਾਰੀ ਕਰੋ ਕਿਉਂ ਜੇ ਉਹਦੀ ਰਹਿਮਤ ਹਮੇਸ਼ਾ ਤਿਕਰ ਏ। ਜਦ ਉਹ ਗਾਉਣ ਅਤੇ ਵਡਿਆਈ ਕਰਨ ਲੱਗੇ ਅਤੇ ਖੁਦਾਵੰਦ ਨੇ ਬਨੀ ਅਮੂਨ ਅਤੇ ਮੁਆਬ ਅਤੇ ਸ਼ਾਇਰ ਦੇ ਪਹਾੜ ਦੇ ਲੋਕਾਂ ਉੱਤੇ ਜਿਹੜੇ ਯਹੂਦਾ ਉੱਤੇ ਚੜ੍ਹਦੇ ਆ ਰਹੇ ਸੀ ਕਮੀਨ ਵਾਲਿਆਂ ਨੂੰ ਬਿਠਾ ਦਿੱਤਾ ਅਤੇ ਇੰਜ ਉਹ ਮਾਰੇ ਗਏ। ਅਤੇ ਜਦ ਯਹੂਦੀਆਂ ਨੇ ਦੀਦਬਾਨਾਂ ਦੇ ਬੁਰਜ ਉੱਤੇ ਜਿਹੜਾ ਬੀਆਬਾਨ ਵਿੱਚ ਸੀ ਅੱਪੜ ਕੇ ਉਸ ਅੰਬੂਆ ਉੱਤੇ ਨਜ਼ਰ ਕੀਤੀ ਅਤੇ ਕੀ ਵੇਖਿਆ ਵੀ ਉਹਨਾਂ ਦੀਆਂ ਲਾਸ਼ਾਂ ਧਰਤੀ ਉੱਤੇ ਪਈਆਂ ਨੇ ਅਤੇ ਕੋਈ ਵੀ ਨਾ ਬਚਿਆ। ਅਤੇ ਖੁਦਾਵੰਦ ਦਾ ਡਰ ਉਹਨਾਂ ਦੇਸ਼ਾਂ ਦੀਆਂ ਸਾਰੀਆਂ ਸਲਤਨਾਂ ਉੱਤੇ ਛਾ ਗਿਆ ਜਦ ਉਹਨਾਂ ਨੇ ਸੁਣਿਆ ਭਈ ਇਸਰਾਇਲ ਦੇ ਵੈਰੀਆਂ ਨਾਲ ਖੁਦਾਵੰਦ ਦੀ ਲੜਾਈ ਏ। ਅਤੇ ਯੂਸਫਤ ਦੀ ਸਲਤਨਤ ਵਿੱਚ ਅਮਨ ਰਿਹਾ ਕਿਉਂ ਜੇ ਉਹਦੇ ਰੱਬ ਨੇ ਉਹਨੂੰ ਚਾਰੋਂ ਪਾਸਿਓਂ ਅਮਾਨ ਬਖਸ਼ੀ। ਯਸਾਇਆ, ਮੈਂ ਖੁਦਾਵੰਦ ਤੋਂ ਬਹੁਤ ਸ਼ਾਦਮਾਨ ਵਾਂ, ਮੇਰੀ ਜਿੰਦ ਖੁਦਾਵੰਦ ਵਿੱਚ ਖੁਸ਼ ਹੋਵੇਗੀ ਕਿਉਂ ਜੇ ਉਹਨੇ ਮੈਨੂੰ ਮੁਕਤੀ ਦੇ ਕੱਪੜੇ ਪਵਾਏ, ਉਹਨੇ ਮੈਨੂੰ ਰਾਸਤਬਾਜ਼ੀ ਦੇ ਖਿਲਤ ਨਾਲ ਮੁਲੱਬਸ ਕੀਤਾ, ਜਿਵੇਂ ਲਾੜਾ ਸਿਹਰੇ ਨਾਲ ਆਪਣੇ ਆਪ ਨੂੰ ਸਜਾਉਂਦਾ ਏ ਅਤੇ ਵਾਟੀ ਆਪਣੇ ਜ਼ੇਵਰਾਂ ਨਾਲ ਆਪਣਾ ਸ਼ਿੰਗਾਰ ਕਰਦੀ ਏ। ਕਿਉਂ ਜੇ ਜਿਵੇਂ ਧਰਤੀ ਆਪਣੇ ਬੂਟਿਆਂ ਨੂੰ ਪੈਦਾ ਕਰਦੀ ਏ, ਜਿਵੇਂ ਬਾਗ ਉਹਨਾਂ ਸ਼ੈਵਾਂ ਨੂੰ ਜਿਹੜੀਆਂ ਉਹਦੇ ਵਿੱਚ ਬੋਈਆਂ ਹੋਈਆਂ ਨੇ ਉਗਾਉਂਦਾ ਏ, ਇਸੇ ਤਰ੍ਹਾਂ ਖੁਦਾਵੰਦ ਰੱਬ ਸੱਚਿਆਈ ਅਤੇ ਸਤਾਇਸ਼ ਨੂੰ ਸਾਰੀਆਂ ਕੌਮਾਂ ਦੇ ਸਾਹਮਣੇ ਜ਼ਹੂਰ ਵਿੱਚ ਲਿਆਵੇਗਾ। ਮੱਤੀ, ਜਦ ਯਸੂ ਨੇ ਆਪਣੇ ਆਲ ਦੁਆਲੇ ਬਹੁਤ ਵੱਡਾ ਜੱਥਾ ਵੇਖਿਆ ਅਤੇ ਪਾਰ ਜਾਣ ਦਾ ਹੁਕਮ ਦਿੱਤਾ। ਮੱਤੀ, ਅਤੇ ਵੇਖੋ ਲੋਕ ਇੱਕ ਮਫਲੂਜ ਨੂੰ ਮੰਜੇ ਉੱਤੇ ਪਾਇਆ ਹੋਇਆ ਉਹਦੇ ਕੋਲ ਲਿਆਏ। ਯਸੂ ਨੇ ਉਹਨਾਂ ਦਾ ਇਮਾਨ ਵੇਖ ਕੇ ਮਫਲੂਜ ਨੂੰ ਆਖਿਆ, ਪੁੱਤਰ ਹੌਸਲਾ ਰੱਖ, ਤੇਰੇ ਪਾਪ ਮਾਫ਼ ਹੋਏ। ਅਤੇ ਵੇਖੋ ਕੁਝ ਫਕੀਰਾਂ ਨੇ ਆਪਣੇ ਦਿਲ ਵਿੱਚ ਆਖਿਆ, ਇਹ ਕੁਫਰ ਬਖਦਾ ਏ। ਯਸੂ ਨੇ ਉਹਨਾਂ ਦੇ ਖਿਆਲ ਪਤਾ ਕਰਕੇ ਆਖਿਆ, ਤੁਸੀਂ ਕਿਉਂ ਆਪਣੇ ਦਿਲਾਂ ਵਿੱਚ ਭੈੜਾ ਖਿਆਲ ਲਿਆਉਂਦੇ ਹੋ? ਸੌਖਾ ਕੀ ਏ, ਇਹ ਆਖਣਾ ਭਈ ਤੇਰੇ ਪਾਪ ਮਾਫ਼ ਹੋਏ, ਜਾਂ ਇਹ ਭਈ ਉੱਠ ਅਤੇ ਤੁਰ ਫਿਰ? ਪਰ ਇਸ ਲਈ ਭਈ ਤੁਸੀਂ ਜਾਣ ਲਵੋ ਭਈ ਇਬਨੇ ਆਦਮ ਨੂੰ ਧਰਤੀ ਉੱਤੇ ਪਾਪ ਮਾਫ਼ ਕਰਨ ਦਾ ਇਖਤਿਆਰ ਏ। ਉਹਨੇ ਮਫਲੂਜ ਨੂੰ ਆਖਿਆ, ਉੱਠ, ਆਪਣਾ ਮੰਜਾ ਚੁੱਕ ਅਤੇ ਆਪਣੇ ਘਰ ਟੁਰ ਜਾ। ਉਹ ਉੱਠ ਕੇ ਆਪਣੇ ਘਰ ਟੁਰ ਗਿਆ। ਲੋਕ ਇਹ ਵੇਖ ਕੇ ਡਰ ਗਏ ਅਤੇ ਰੱਬ ਦੀ ਵਡਿਆਈ ਕਰਨ ਲੱਗੇ ਜਿਹਨੇ ਬੰਦਿਆਂ ਨੂੰ ਅਜਿਹਾ ਇਖਤਿਆਰ ਦਿੱਤਾ। ਲੂਕਾ, ਜਦ ਫਰੀਸੀਆਂ ਨੇ ਉਹਨੂੰ ਪੁੱਛਿਆ ਭਈ ਰੱਬ ਦੀ ਬਾਦਸ਼ਾਹੀ ਕਦੋਂ ਆਵੇਗੀ, ਅਤੇ ਉਹਨੇ ਜਵਾਬ ਵਿੱਚ ਉਹਨਾਂ ਨੂੰ ਆਖਿਆ ਭਈ ਰੱਬ ਦੀ ਬਾਦਸ਼ਾਹੀ ਜ਼ਾਹਰੀ ਤੌਰ 'ਤੇ ਨਹੀਂ ਆਵੇਗੀ। ਅਤੇ ਲੋਕ ਇਹ ਨਹੀਂ ਆਖਣਗੇ ਭਈ ਵੇਖੋ ਇੱਥੇ ਆ ਜਾਂ ਉੱਥੇ ਹੈ, ਕਿਉਂ ਜੇ ਵੇਖੋ ਰੱਬ ਦੀ ਬਾਦਸ਼ਾਹੀ ਤੁਹਾਡੇ ਵਿਚਾਲੇ ਹੈ। ਰੋਮੀਓ, ਹਯਾਤੀ ਦੇ ਰੂਹ ਦੀ ਸ਼ਰੀਅਤ ਨੇ ਮਸੀਹ ਯਸੂ ਵਿੱਚ ਮੈਨੂੰ ਮੌਤ ਦੀ ਸ਼ਰੀਅਤ ਤੋਂ ਆਜ਼ਾਦ ਕਰ ਦਿੱਤਾ, ਅਤੇ ਬਦਨੀ ਨੀਅਤ ਮੌਤ ਏ ਪਰ ਰੂਹਾਨੀ ਨੀਅਤ ਹਯਾਤੀ ਅਤੇ ਸਕੂਨ ਏ। ਪਰ ਤੂੰ ਜਿਸਮਾਨੀ ਨਹੀਂ ਬਲਕਿ ਰੂਹਾਨੀ ਏ, ਪਰ ਸ਼ਰਤ ਇਹ ਹੈ ਭਈ ਰੱਬ ਦਾ ਰੂਹ ਤੇਰੇ ਵਿੱਚ ਵਸਿਆ ਹੋਇਆ ਏ। ਪਰ ਜਿਹਦੇ ਵਿੱਚ ਮਸੀਹ ਦਾ ਰੂਹ ਨਹੀਂ ਉਹ ਉਹਦਾ ਨਹੀਂ। ਇਸ ਲਈ ਭਈ ਜਿੰਨੇ ਰੱਬ ਦੀ ਰੂਹ ਦੀ ਹਦਾਇਤ ਨਾਲ ਤੁਰਦੇ ਨੇ ਉਹੀ ਰੱਬ ਦੇ ਪੁੱਤਰ ਨੇ। ਕਿਉਂ ਜੇ ਤੁਹਾਨੂੰ ਗੁਲਾਮੀ ਦੀ ਰੂਹ ਨਹੀਂ ਮਿਲੀ ਜਿਹਦੇ ਤੋਂ ਫਿਰ ਡਰ ਪੈਦਾ ਹੋਵੇ, ਬਲਕਿ ਲੈ ਪਾਲਕ ਹੋਣ ਦੀ ਰੂਹ ਮਿਲੀ ਏ ਜਿਹਦੇ ਤੋਂ ਅਸੀਂ ਅੱਬਾ ਯਾਨੀ ਐ ਬਾਪ ਆਖ ਕੇ ਪੁਕਾਰਦੇ ਹਾਂ। ਰੂਹ ਆਪ ਸਾਡੀ ਰੂਹ ਦੇ ਨਾਲ ਰਲ ਕੇ ਗਵਾਹੀ ਦਿੰਦਾ ਏ ਭਈ ਅਸੀਂ ਰੱਬ ਦੇ ਪੁੱਤਰ ਹਾਂ, ਅਤੇ ਜੇ ਪੁੱਤਰ ਹਾਂ ਤਾਂ ਵਾਰਸ ਵੀ ਹਾਂ, ਯਾਨੀ ਰੱਬ ਦੇ ਵਾਰਸ ਅਤੇ ਮਸੀਹ ਦੇ ਹਮ ਮਿਰਾਸ। ਮਕਾਸ਼ਫਾ, ਫਿਰ ਮੈਂ ਤਖ਼ਤ ਵਿੱਚੋਂ ਕਿਸੇ ਨੂੰ ਉੱਚੀ ਆਵਾਜ਼ ਨਾਲ ਇਹ ਆਖਦਿਆਂ ਸੁਣਿਆ, ਭਈ ਵੇਖ ਰੱਬ ਦਾ ਖੈਮਾ ਬੰਦਿਆਂ ਦੇ ਵਿਚਕਾਰ ਏ, ਅਤੇ ਉਹ ਉਹਨਾਂ ਦੇ ਨਾਲ ਸਕੂਨਤ ਕਰੇਗਾ ਅਤੇ ਉਹ ਉਹਦੇ ਲੋਕ ਹੀ ਹੋਣਗੇ, ਅਤੇ ਰੱਬ ਆਪ ਉਹਨਾਂ ਦੇ ਨਾਲ ਰਹੇਗਾ ਅਤੇ ਉਹਨਾਂ ਦਾ ਰੱਬ ਹੋਵੇਗਾ, ਅਤੇ ਉਹ ਉਹਨਾਂ ਦੀਆਂ ਅੱਖੀਆਂ ਦੇ ਸਾਰੇ ਅੱਥਰੂ ਪੂੰਝ ਦੇਵੇਗਾ। ਇਹਦੇ ਤੋਂ ਬਾਅਦ ਨਾ ਮੌਤ ਰਹੇਗੀ, ਨਾ ਵੈਨ ਰਹੇਗਾ, ਨਾ ਰੋਣਾ ਧੋਣਾ, ਨਾ ਪੀੜ। ਪਹਿਲੀਆਂ ਛਾਵਾਂ ਜਾਂਦੀਆਂ ਰਹੀਆਂ। ਹੁਣ ਮੈਂ ਮੇਰੀ ਬੇਕਰ ਏਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਅਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜ੍ਹਾਂਗਾ। ਸਾਇੰਸ ਅਤੇ ਸਿਹਤ, ਜਿੰਦ, ਮਾਦਾ, ਹਯਾਤੀ, ਇਨਸਾਨ ਦੀ ਜ਼ਹਾਨਤ ਏ ਜਿਹਦੀ ਇਨਫਰਾਦੀਅਤ ਹੁੰਦੀ ਏ ਪਰ ਮਾਦੇ ਵਿੱਚ ਨਹੀਂ। ਜਿੰਦ ਰੂਹ ਤੋਂ ਘੱਟ ਕਿਸੇ ਸ਼ੈਅ ਦਾ ਪਰਛਾਵਾਂ ਨਹੀਂ ਬਣ ਸਕਦੀ। ਇਨਸਾਨ ਰੂਹ ਦਾ ਇਜ਼ਹਾਰ ਏ। ਅਸਮਾਨ, ਹਮਾਂਗੀ, ਰੂਹ ਦੀ ਸਲਤਨਤ, ਅਲਾਹੀ ਅਸੂਲ ਦੀ ਹਕੂਮਤ, ਰੂਹਾਨੀਅਤ, ਸਕੂਨ, ਰੂਹ ਦਾ ਮਾਹੌਲ। ਮਸੀਹੀ ਲੋਕ ਮਖਫੀ ਖੂਬਸੂਰਤੀ ਅਤੇ ਫਜ਼ਲ ਨਾਲ ਸ਼ਾਦਮਾਨ ਹੁੰਦੇ ਨੇ ਜਿਹੜਾ ਜੱਗ ਤੋਂ ਲੁਕਿਆ ਪਰ ਰੱਬ ਉੱਤੇ ਜ਼ਾਹਰ ਹੁੰਦਾ ਏ। ਖੁਦ ਫਰਾਮੋਸ਼ੀ ਪਾਕਿਜ਼ਗੀ ਤੇ ਅਹਿਸਾਸ ਲਗਾਤਾਰ ਦੁਆਵਾਂ ਨੇ। ਮਸ਼ਕ ਨਾ ਪਈ ਪੇਸ਼ਾ, ਫਹਿਮ ਨਾ ਪਈ ਇਮਾਨ, ਕਾਦਰੇ ਮੁਤਲਕ ਦੇ ਕੰਨ ਅਤੇ ਦਸਤੇ ਰਾਸਤ ਹਾਸਲ ਕਰਦੇ ਨੇ ਅਤੇ ਬੇਸ਼ੱਕ ਇਹ ਬੇ ਇੰਤਹਾ ਨੇਮਤਾਂ ਨਿਛਾਵਰ ਕਰਵਾਉਂਦੇ ਨੇ। ਇਤਮਾਦ ਰੌਸ਼ਨ, ਇਮਾਨ ਦੀ ਨਿਓ ਏ। ਪਾਕਿਜ਼ਗੀ ਲਈ ਸਿਹਤਮੰਦੀ ਦੇ ਬਗੈਰ ਅਸੀਂ ਪਾਕਿਜ਼ਗੀ ਨਹੀਂ ਪਾ ਸਕਦੇ। ਤੂੰ ਆਪਣੇ ਸਾਰੇ ਦਿਲ, ਆਪਣੀ ਸਾਰੀ ਜਿੰਦ ਅਤੇ ਆਪਣੀ ਸਾਰੀ ਤਾਕਤ ਨਾਲ ਖੁਦਾਵੰਦ ਆਪਣੇ ਰੱਬ ਨਾਲ ਪਿਆਰ ਕਰ। ਇਸ ਹੁਕਮ ਵਿੱਚ ਬਹੁਤ ਕੁਝ ਸ਼ਾਮਲ ਏ, ਇੱਥੇ ਤੀਕਰ ਭਈ ਬਸ ਮਾਦੀ ਅਹਿਸਾਸ, ਅਫਸੋਸ ਅਤੇ ਇਬਾਦਤ। ਇਹ ਮਸੀਹਤ ਦਾ ਐਲਡੋਰਾਡੋ ਏ, ਇਹਦੇ ਵਿੱਚ ਹਯਾਤੀ ਦੀ ਸਾਇੰਸ ਸ਼ਾਮਲ ਏ ਅਤੇ ਇਹ ਰੂਹ ਉੱਤੇ ਇਲਾਹੀ ਕਾਬੂ ਦੀ ਪਛਾਣ ਕਰਦੀ ਏ, ਜਿਹਦੇ ਵਿੱਚ ਸਾਡੀ ਰੂਹ ਸਾਡੀ ਮਾਲਕ ਬਣ ਜਾਂਦੀ ਏ ਅਤੇ ਮਾਦੀ ਹਿੱਸ ਅਤੇ ਇਨਸਾਨੀ ਮਰਜ਼ੀ ਦੀ ਕੋਈ ਥਾਂ ਨਹੀਂ ਰਹਿੰਦੀ। ਇਨਸਾਨ ਦੀ ਸੋਚ ਨੇ ਇਸ ਮਫਰੂਜ਼ੇ ਦੇ ਪਾਰੋਂ ਲਫ਼ਜ਼ ਜਿੰਦ ਦੇ ਮਾਨੀਆਂ ਨੂੰ ਮਿਲਾਵਟ ਵਾਲਾ ਬਣਾ ਦਿੱਤਾ ਏ, ਭਈ ਮਾਦੇ ਵਿੱਚ ਰਹਿੰਦਿਆਂ ਹੋਏ ਜਿੰਦ ਬਦਕਾਰ ਅਤੇ ਨੇਕ ਜ਼ਹਾਨਤ ਦੋਵੇਂ ਹੀ ਏ। ਜਿੱਥੇ ਮਹਬੂਦ ਦੇ ਮਾਨੀ ਮਤਲੂਬ ਹੋਣ, ਉੱਥੇ ਲਫ਼ਜ਼ ਜਿੰਦ ਦਾ ਮੁਨਾਸਬ ਇਸਤੇਮਾਲ ਸਿਰਫ ਲਫ਼ਜ਼ ਰੱਬ ਦੇ ਨਾਲ ਤਬਾਦਲਾ ਕਰਨ ਨਾਲ ਹੀ ਕੀਤਾ ਜਾ ਸਕਦਾ ਏ। ਦੂਜੇ ਮਾਮਲਿਆਂ ਵਿੱਚ ਫਹਿਮ ਦਾ ਲਫ਼ਜ਼ ਵਰਤੀਏ ਅਤੇ ਤੁਹਾਨੂੰ ਇਹਦਾ ਸਾਇੰਸੀ ਮਫਹੂਮ ਮਿਲੇਗਾ, ਜਿਵੇਂ ਭਈ ਕ੍ਰਿਸਚਨ ਸਾਇੰਸ ਵਿੱਚ ਵਰਤਿਆ ਗਿਆ ਏ ਜਿੰਦ ਰੂਹ ਜਾਂ ਰੱਬ ਲਈ ਮੁਨਾਸਬ ਉਲਟ ਲਫ਼ਜ਼ ਨੇ। ਪਰ ਸਾਇੰਸ ਦੇ ਇਲਾਵਾ ਜਿੰਦ ਫਹਿਮ ਦੇ ਨਾਲ ਮਾਦੀ ਅਹਿਸਾਸ ਦੇ ਨਾਲ ਤਾਲੁਕ ਰੱਖਦੀ ਏ। ਮਾਬਾਦਲ ਅਤੇ ਬਿਆਤ ਸ਼ੈਵਾਂ ਨੂੰ ਖਿਆਲਾਂ ਵਿੱਚ ਬਦਲਦੀ ਏ, ਫਹਿਮ ਦੀਆਂ ਸ਼ੈਵਾਂ ਨੂੰ ਰੂਹ ਦੇ ਖਿਆਲਾਂ ਦੇ ਨਾਲ ਵਾਹਮ ਵਟਾਉਂਦੀ ਏ। ਫਹਿਮ ਦੀਆਂ ਗਲਤੀਆਂ ਨੂੰ ਕਲਾਦਮ ਕਰਨ ਦੀ ਕੋਸ਼ਿਸ਼ ਵਿੱਚ ਕਿਸੇ ਵੀ ਬੰਦੇ ਨੂੰ ਪੂਰੇ ਅਤੇ ਇਨਸਾਫ ਦੇ ਤੌਰ 'ਤੇ ਬਹੁਤ ਅਨਮੋਲ ਕੀਮਤ ਭਰਨੀ ਪਵੇਗੀ, ਜਦ ਤੀਕਰ ਵੀ ਸਾਰੀ ਗਲਤੀ ਪੂਰੇ ਤੌਰ 'ਤੇ ਸੱਚਾਈ ਦੇ ਹੇਠਾਂ ਨਹੀਂ ਕਰ ਦਿੱਤੀ ਜਾਂਦੀ। ਪਾਪ ਦੀ ਮਜ਼ਦੂਰੀ ਦੇਣ ਦੇ ਇਲਾਹੀ ਤਰੀਕੇਕਾਰ ਵਿੱਚ ਕਿਸੇ ਬੰਦੇ ਦੀਆਂ ਗੁੱਥੀਆਂ ਨੂੰ ਸੁਲਝਾਉਣਾ ਅਤੇ ਇਸ ਤਜਰਬੇ ਨਾਲ ਇਹ ਸਿੱਖਣਾ ਸ਼ਾਮਲ ਏ ਵੀ ਫਹਿਮ ਅਤੇ ਜਿੰਦ ਨੂੰ ਕਿਵੇਂ ਵੱਖੋ ਵੱਖ ਕਰਨਾ ਚਾਹੀਦਾ ਏ। ਇਹਨਾਂ ਸਾਰਿਆਂ ਨੂੰ ਰੂਹ ਵਿੱਚ ਇਨਸਾਨ ਅਤੇ ਸੰਸਾਰ ਦੀ ਤਰਜਮਾਨੀ ਦੇ ਪਾਰੋਂ ਰੂਹਾਨੀ ਅਸਲੀਅਤ ਨੂੰ ਥਾਂ ਦੇਣੀ ਚਾਹੀਦੀ ਏ। ਜਦੋਂ ਇਹ ਸਭ ਕੁਝ ਕੀਤਾ ਜਾਂਦਾ ਏ ਅਤੇ ਇਸ ਤਨਾਸਬ ਵਿੱਚ ਇਨਸਾਨ ਅਤੇ ਸੰਸਾਰ ਨੂੰ ਹਮਾਂਗ ਅਤੇ ਅਬਦੀ ਪਾਇਆ ਜਾਂਦਾ ਏ। ਰੂਹਾਨੀ ਫਹਿਮ ਰੱਬ ਨੂੰ ਸਮਝਣ ਦੀ ਇੱਕ ਬਾਖਬਰ ਮਤਵਾਤਰ ਸਲਾਹੀਅਤ ਏ। ਸਾਇੰਸ ਵਿੱਚ ਇਨਸਾਨ ਰੂਹ ਦੀ ਔਲਾਦ ਏ, ਉਹਦਾ ਨਸਬ ਸੋਨਾ, ਚੰਗਿਆਈ ਅਤੇ ਪਾਕਿਜ਼ਗੀ ਬਣਾਉਂਦੀ ਏ। ਉਹਦਾ ਅਸਲ ਬਸ਼ਰ ਵਾਂਗਰ ਵੈਸ਼ੀ ਫਿਤਰਤ ਵਿੱਚ ਨਹੀਂ ਅਤੇ ਨਾ ਹੀ ਉਹ ਜ਼ਹਾਨਤ ਤਿਕਰ ਅਪਣਨ ਤੋਂ ਪਹਿਲਾਂ ਮਾਦੀ ਹਾਲਤਾਂ ਵਿੱਚੋਂ ਲੰਘਦਾ ਏ। ਰੂਹ ਉਹਦੀ ਹਸਤੀ ਦਾ ਪਹਿਲਾ ਅਤੇ ਅਸਲੀ ਮੰਬਾ ਏ, ਰੱਬ ਉਹਦਾ ਪਿਓ ਏ ਅਤੇ ਹਯਾਤੀ ਉਹਦੀ ਹਸਤੀ ਦਾ ਕਾਨੂੰਨ ਏ। ਸਾਇੰਸ ਵਿੱਚ ਰੱਬ ਅਤੇ ਇਨਸਾਨ ਇਲਾਹੀ ਅਸੂਲ ਅਤੇ ਖਿਆਲ ਦੇ ਤਾਲੁਕਾਤ ਲਾਜ਼ਵਾਲ ਨੇ ਅਤੇ ਸਾਇੰਸ ਭੁੱਲ ਚੁੱਕ ਜਾਂਦੀ ਏ ਨਾ ਹਮਾਂਗੀ ਵੱਲ ਪਰਤ ਕੇ ਆਉਣਾ। ਪਰ ਇਹ ਇਲਾਹੀ ਤਰਤੀਬ ਜਾਂ ਰੂਹਾਨੀ ਕਾਨੂੰਨ ਰੱਖਦੀ ਏ, ਜਿਹਦੇ ਵਿੱਚ ਰੱਬ ਅਤੇ ਜੋ ਕੁਝ ਉਹ ਬਣਾਉਂਦਾ ਏ ਕਾਮਲ ਅਤੇ ਅਬਦੀ ਨੇ, ਜਿਹੜੇ ਉਹਦੀ ਪੂਰੀ ਤਾਰੀਖ ਵਿੱਚ ਨਾ ਬਦਲਣ ਵਾਲੇ ਰਹੇ ਨੇ। ਅਸੀਂ ਇਹਦੇ ਤੋਂ ਇਨਕਾਰ ਨਹੀਂ ਕਰ ਸਕਦੇ ਭਈ ਹਯਾਤੀ ਖੁਦ ਪਰਵਰ ਏ ਅਤੇ ਸਾਨੂੰ ਰੂਹ ਦੀ ਹਮੇਸ਼ਾ ਵਾਲੀ ਹਮਾਂਗੀ ਤੋਂ ਇਨਕਾਰ ਨਹੀਂ ਕਰਨਾ ਚਾਹੀਦਾ, ਕਿਉਂ ਜੇ ਜ਼ਾਹਰੀ ਅਹਿਸਾਸਾਂ ਵਿੱਚ ਇਖਤਲਾਫ ਹੁੰਦਾ ਏ। ਇਹ ਰੱਬ ਇਲਾਹੀ ਅਸੂਲ ਤੋਂ ਸਾਡੀ ਨਾਵਾਕਫੀਅਤ ਏ ਜਿਹੜੀ ਜ਼ਾਹਰੀ ਇਖਤਲਾਫ ਨੂੰ ਜਨਮ ਦਿੰਦੀ ਏ ਅਤੇ ਇਹਦੇ ਬਾਰੇ ਚੰਗੀ ਸੋਚ ਹਮਾਂਗੀ ਨੂੰ ਬਹਾਲ ਕਰਦੀ ਏ। ਸੱਚਿਆਈ ਤਫਜ਼ੀਲ ਵਿੱਚ ਸਾਨੂੰ ਮਜਬੂਰ ਕਰੇਗੀ ਭਈ ਅਸੀਂ ਸਾਰੇ ਖੁਸ਼ੀਆਂ ਅਤੇ ਦੁੱਖਾਂ ਦੇ ਫਹਿਮ ਦਾ ਹਯਾਤੀ ਦੀਆਂ ਖੁਸ਼ੀਆਂ ਦੇ ਨਾਲ ਤਬਾਦਲਾ ਕਰੀਏ। ਜਿਹੜੀ ਕੁਵਤ ਪਾਪ ਤੋਂ ਸ਼ਫਾ ਦਿੰਦੀ ਏ ਉਹੀ ਬਿਮਾਰੀ ਤੋਂ ਸ਼ਫਾ ਦਿੰਦੀ ਏ। ਇਹ ਪਾਕਿਜ਼ਗੀ ਦੀ ਖੂਬਸੂਰਤੀ ਏ ਭਈ ਜਦੋਂ ਸੱਚਿਆਈ ਬਿਮਾਰ ਨੂੰ ਸ਼ਫਾ ਦਿੰਦੀ ਏ, ਬਦਰੂਆਂ ਨੂੰ ਕੱਢਦੀ ਏ ਅਤੇ ਜਦੋਂ ਸੱਚਿਆਈ ਉਸ ਬਦੀ ਨੂੰ ਕੱਢਦੀ ਏ ਜਿਹਨੂੰ ਬਿਮਾਰੀ ਆਖਿਆ ਜਾਂਦਾ ਏ ਅਤੇ ਇਹ ਬਿਮਾਰ ਨੂੰ ਸ਼ਫਾ ਦਿੰਦੀ ਏ। ਯਸੂ ਨੇ ਇੱਕੋ ਹੀ ਅਤੇ ਇਕੱਠੇ ਮਾਬਾਦੁਲ ਤਿੱਬੀ ਮਰਹਲੇ ਨਾਲ ਪਾਪ ਅਤੇ ਬਿਮਾਰੀ ਨੂੰ ਠੀਕ ਕੀਤਾ। ਅਸਮਾਨ ਉੱਤੇ ਜਾਣ ਦੀ ਇਕੱਲੀ ਰਾਹ ਹਮਾਂਗੀ ਏ ਅਤੇ ਮਸੀਹ ਇਲਾਹੀ ਸਾਇੰਸ ਵਿੱਚ ਸਾਨੂੰ ਇਹ ਰਾਹ ਵਿਖਾਉਂਦਾ ਏ। ਇਹਦਾ ਮਤਲਬ ਰੱਬ, ਚੰਗਿਆਈ ਅਤੇ ਉਹਦੇ ਪਰਛਾਵੇਂ ਤੋਂ ਇਲਾਵਾ ਕਿਸੇ ਹੋਰ ਅਸਲੀਅਤ ਨੂੰ ਨਾ ਜਾਣਨਾ, ਹਯਾਤੀ ਦੇ ਕਿਸੇ ਹੋਰ ਜ਼ਮੀਰ ਨੂੰ ਨਾ ਜਾਣਨਾ ਏ ਅਤੇ ਨਾ ਦੇ ਹੀ ਦਰਦ ਅਤੇ ਖੁਸ਼ੀ ਵਾਲੇ ਅਹਿਸਾਸਾਂ ਤੋਂ ਉੱਚਾ ਹੋਣਾ ਏ। ਇਲਾਹੀ ਸਾਇੰਸ ਮਾਦੀ ਹਿੱਸਾਂ ਦੀ ਝੂਠੀ ਗਵਾਹੀ ਨੂੰ ਬਦਲ ਦਿੰਦੀ ਏ ਅਤੇ ਇੰਝ ਗਲਤੀ ਦੀਆਂ ਨੀਹਾਂ ਨੂੰ ਤੋੜ ਦਿੰਦੀ ਏ। ਇਸ ਲਈ ਸਾਇੰਸ ਅਤੇ ਹਿੱਸਾਂ ਦੇ ਵਿੱਚ ਵੈਰ ਅਤੇ ਹਿੱਸਾਂ ਦੀ ਗਲਤੀਆਂ ਪਾਰੋਂ ਕਾਮਲ ਸਮਝ ਨੂੰ ਹਾਸਲ ਕਰਨ ਦੇ ਨਾਮੁਮਕਿਨਾਤ ਨੂੰ ਮੁਕਾ ਦਿੰਦੇ ਨੇ। ਇਨਸਾਨ ਉਦੋਂ ਹਮਾਹੰਗ ਹੁੰਦਾ ਏ ਜਦੋਂ ਰੂਹ ਦੀ ਨਿਗਰਾਨੀ ਵਿੱਚ ਹੁੰਦਾ ਏ। ਇਸੇ ਤਰ੍ਹਾਂ ਹਸਤੀ ਦੀ ਸੱਚਾਈ ਨੂੰ ਸਮਝਣ ਦੀ ਅਹਿਮੀਅਤ ਏ ਜਿਹੜੀ ਰੂਹਾਨੀ ਵਜੂਦੀਅਤ ਅਤੇ ਅਸੂਲਾਂ ਨੂੰ ਜ਼ਾਹਰ ਕਰਦੀ ਏ। ਸਾਨੂੰ ਖਿਆਲਾਂ ਵਿੱਚ ਕਾਮਲ ਨਮੂਨੇ ਬਣਾਉਣੇ ਚਾਹੀਦੇ ਨੇ ਅਤੇ ਉਹਨਾਂ ਉੱਤੇ ਲਗਾਤਾਰ ਧਿਆਨ ਕਰਨਾ ਚਾਹੀਦਾ ਏ, ਨਹੀਂ ਤਾਂ ਅਸੀਂ ਉਹਨਾਂ ਨੂੰ ਕਦੀ ਵੱਡੀਆਂ ਅਤੇ ਸ਼ਰੀਫਾਨਾ ਹਯਾਤੀਆਂ ਵਿੱਚ ਨਕਸ਼ ਨਹੀਂ ਕਰ ਸਕਦੇ। ਸਾਡੇ ਅੰਦਰ ਬੇਗਰਜ਼ੀ, ਚੰਗਿਆਈ, ਰਹਿਮ, ਇਨਸਾਫ, ਸਿਹਤ, ਪਾਕਿਜ਼ਗੀ, ਪਿਆਰ ਅਸਮਾਨ ਦੀ ਬਾਦਸ਼ਾਹੀ ਨੂੰ ਰਾਜ ਕਰਨ ਦਿਓ ਅਤੇ ਇਹ ਪਾਪ, ਬਿਮਾਰੀ ਅਤੇ ਮੌਤ ਤਲਫ ਹੋਣ ਤੀਕਰ ਘੱਟ ਹੁੰਦੇ ਜਾਣਗੇ। ਸਿਆਣ ਬਦਨੀ ਹਿੱਸਾਂ ਦੀ ਮਾਲਕ ਏ ਅਤੇ ਬਿਮਾਰੀ, ਪਾਪ ਅਤੇ ਮੌਤ ਨੂੰ ਫਤਿਹ ਕਰ ਸਕਦੀ ਏ। ਇਸ ਰੱਬ ਦੇ ਦਿੱਤੇ ਹੋਏ ਇਖਤਿਆਰ ਦੀ ਮਸ਼ਕ ਕਰੋ, ਆਪਣੇ ਬਦਨ ਦੀ ਮਲਕੀਅਤ ਰੱਖੋ ਅਤੇ ਇਹਦੇ ਅਹਿਸਾਸ ਅਤੇ ਅਮਲ ਉੱਤੇ ਹੁਕਮਰਾਨੀ ਕਰੋ। ਰੂਹ ਦੀ ਕੁਵਤ ਵਿੱਚ ਜਾਗੋ ਅਤੇ ਉਹ ਸਭ ਕੁਝ ਜਿਹੜਾ ਚੰਗਿਆਈ ਵਰਗਾ ਨਹੀਂ ਉਹਨੂੰ ਰੱਦ ਕਰ ਦਿਓ। ਰੱਬ ਨੇ ਇਨਸਾਨ ਨੂੰ ਇਸ ਕਾਬਲ ਬਣਾਇਆ ਏ ਅਤੇ ਕੋਈ ਵੀ ਸ਼ੈ ਇਸ ਕਾਬਲ ਅਤੇ ਤਾਕਤ ਨੂੰ ਵਿਗਾੜ ਨਹੀਂ ਸਕਦੀ ਜਿਹੜੀ ਇਲਾਹੀ ਤੌਰ 'ਤੇ ਇਨਸਾਨ ਨੂੰ ਦਿੱਤੀ ਗਈ ਏ। ਮਾਦੀਅਤ ਦੇ ਰੂਹਾਨੀ ਮੁਖਾਲਫ ਦੀ ਸਿਆਣ ਦੇ ਰਾਹੀਂ ਇੱਥੇ ਤੀਕਰ ਪਈ ਮਸੀਹ ਸੱਚਿਆਈ ਦੇ ਰਾਹੀਂ ਇਨਸਾਨ ਜੰਨਤ ਦੇ ਬੂਹਿਆਂ ਨੂੰ ਇਲਾਹੀ ਸਾਇੰਸ ਦੀਆਂ ਕੁੰਜੀਆਂ ਨਾਲ ਦੁਬਾਰਾ ਖੋਲ੍ਹੇਗਾ, ਜਿਨ੍ਹਾਂ ਦੇ ਬਾਰੇ ਇਨਸਾਨ ਸਮਝਦਾ ਏ ਭਈ ਉਹ ਬੰਦ ਹੋ ਗਏ ਨੇ, ਅਤੇ ਆਪਣੇ ਆਪ ਨੂੰ ਬੇਗੁਨਾਹ, ਨੇਕ, ਪਾਕ ਅਤੇ ਆਜ਼ਾਦ ਵੇਖੇਗਾ। ਹੁਣ ਮੈਂ ਮੇਰੀ ਬੇਕਰ ਏਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜ੍ਹਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਏ ਭਈ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸੱਚਿਆਈ, ਹਯਾਤੀ ਅਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਅਤੇ ਸਾਰੇ ਪਾਪ ਮੈਥੋਂ ਨਿਕਲ ਜਾਣ, ਅਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਅਤੇ ਉਹਨਾਂ ਉੱਤੇ ਹਕੂਮਤ ਕਰੇ। ਮਕਸਦਾਂ ਅਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਅਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹਕੂਮਤ ਕਰਦਾ ਏ ਅਤੇ ਇੱਕ ਮਸੀਹੀ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਅਤੇ ਮਾਫ਼ੀ ਨਾਲ ਪਿਆਰ ਦੀਆਂ ਮਿੱਠੀਆਂ ਸੱਚਿਆਈਆਂ ਦਾ ਪਰਛਾਵਾਂ ਬਣਦਾ ਏ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਣਗੋਈਆਂ, ਮੁਨਸਫੀਆਂ, ਮੁਜ਼ੰਮਤਾਂ, ਸਲਾਵਾਂ, ਗਲਤ ਅਸਰਾਂ ਨੂੰ ਲੈਣ ਅਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਏ ਅਤੇ ਦੁਆ ਕਰਨੀ ਚਾਹੀਦੀ ਏ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਏ ਭਈ ਉਹ ਹਰ ਰੋਜ਼ ਜਾਰਹਾਨਾ ਜ਼ਹਿਨੀ ਸਲਾਵਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ ਅਤੇ ਰੱਬ, ਆਪਣੇ ਕਾਇਦ ਅਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਅਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।